ਕਹਿੰਦੇ ਜੀ ਮੈਂ ਅੱਜ ਤੋਂ ਬਾਅਦ ਕਰਦਾ ਨਹੀਂ, ਕਹਿੰਦੇ ਇਹ ਵੀ ਉਹੀ ਕਹਾਉਂਦਾ ਤੇਰੇ ਮੂੰਹ 'ਚੋਂ ਹੁਣ, ਡੰਡੇ ਖਾ ਕੇ ਜੋ ਮੰਨਿਆ ਸਿੱਧੀ ਤਰ੍ਹਾਂ ਬਚਨ ਮੰਨ ਲੈਂਦਾ ਸਾਡਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆਪ ਕਰਾਏ ਕਰੇ ਆਪ ਹਉ ਕੈਸਿਉ ਕਰੀ ਪੁਕਾਰ, ਹੋਰ ਦੂਜੇ ਕਿਸ ਕੋਲ ਜਾ ਕੇ ਮੈਂ ਪੁਕਾਰ ਕਰਾਂ, ਕਿਉਂਕਿ ਆਪ ਹੀ ਕਰਾਉਂਦਾ, ਕਰਨ ਵਾਲਾ ਵੀ ਮੇਰੇ ਵਿੱਚ ਬਹਿ ਕੇ ਆਪ ਹੀ ਹੈ। ਇਹਦੇ 'ਚ ਟੈਕਨੀਕਲ ਪੁਆਇੰਟ ਇਹ ਹੈ, ਹਉ ਕੈਸਿਉ ਕਰੀ ਪੁਕਾਰ, ਭਾਵ ਹੋਰ ਕਿਸੇ ਕੋਲ ਪੁਕਾਰ ਨਾ ਕਰ, ਉਸੇ ਕੋਲ ਹੀ ਕਰ, ਪਰਮਾਤਮਾ ਕੋਲ ਹੀ ਪੁਕਾਰ ਕਰ, ਵਾਹਿਗੁਰੂ ਮੈਥੋਂ ਨਾਮ ਜਪਾ ਲਓ, ਮੈਨੂੰ ਸੇਵਾ ਕਰਾ ਲਓ, ਆਹ ਮੈਨੂੰ ਪੁੱਠੇ ਕੰਮ ਜਿਹੜੇ ਮੈਂ ਕਰਦਾ ਇਹਨਾਂ ਤੋਂ ਬਚਾ ਲਓ, ਅਰਦਾਸ ਬੇਨਤੀ ਕਰੀਏ ਇਸ ਤਰ੍ਹਾਂ। ਨਾਨਕ ਕਰਨਾ ਜਿਨ ਕੀ ਆ, ਕਰਨਾ ਹੁੰਦਾ ਸੰਸਾਰ ਪ੍ਰਪੰਚ, ਜਿਸ ਵਾਹਿਗੁਰੂ ਨੇ ਆਹ ਸੰਸਾਰ ਬਣਾਇਆ ਹੈ, ਫਿਰ ਤਿਸ ਹੀ ਕਰਨੀ ਸਾਰ, ਫਿਰ ਉਸੇ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਸਾਂਭ ਸੰਭਾਲ ਵੀ ਉਸੇ ਨੇ ਕਰਨੀ, ਉਹੀ ਸਾਡੀ ਸਾਰ ਸੰਭਾਲ ਕਰਦਾ ਹੈ ਜਿਹਨੇ ਬਣਾਇਆ। ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜੱਗ, ਜਿਹਨੇ ਜੱਗ ਪੈਦਾ ਕੀਤਾ ਹੈ ਉਹੀ ਸਾਡੀ ਸਾਰ ਸੰਭਾਲ ਕਰਦਾ ਹੈ, ਕਰਦਾ ਰਹੇਗਾ, ਪਿੱਛੇ ਵੀ ਉਹਨੇ ਕੀਤੀ ਹੈ, ਉਸੇ ਕੋਲ ਪੁਕਾਰ ਕਰੋ ਬਸ। ਮਹਾਰਾਜ ਕਹਿੰਦੇ ਜੇ ਕੋਈ ਦੁੱਖ ਜਾਂ ਸੁੱਖ ਆਉਂਦਾ ਹੋਰ ਕਿਸੇ ਕੋਲ ਨਾ ਭੱਜੋ, ਕਿਉਂਕਿ ਦੁੱਖ ਸੁੱਖ ਦਾ ਮਾਲਕ ਆਪ ਹੈ, ਦੁੱਖ ਅਤੇ ਸੁੱਖ ਵੇਲੇ ਕਿਤੇ ਜਾਣ ਦੀ ਲੋੜ ਨਹੀਂ, ਇੱਥੇ ਹੀ ਆ ਜਾਓ ਵਾਪਸ, ਇੱਥੇ ਹੀ ਬੇਨਤੀ ਕਰੋ ਕਿ ਮਹਾਰਾਜ ਇਹ ਦੁੱਖ ਇਹ ਸੁੱਖ ਸਭ ਤੁਹਾਡਾ ਬਖਸ਼ਿਸ਼ ਕੀਤਾ ਮੇਰੇ ਕਰਮਾਂ ਅਨੁਸਾਰ, ਮੇਰੇ 'ਤੇ ਕਿਰਪਾ ਕਰੋ, ਮੈਂ ਇੱਥੋਂ ਝੱਲਿਆ ਨਹੀਂ ਜਾਂਦਾ। ਸਤਿਗੁਰੂ ਆਸ ਸਾਡੀਆਂ ਬੇਨਤੀਆਂ ਅਰਦਾਸਾਂ ਸੁਣ ਕੇ ਸਾਨੂੰ ਕੱਢ ਲੈਣਗੇ ਇਹਨਾਂ ਚੱਕਰਾਂ 'ਚੋਂ, ਭੁਗਤਾ ਦੇਣਗੇ ਸੁਪਨੇ ਵਿੱਚ, ਸੌਖਾ ਕਰ ਦੇਣਗੇ। ਪਰ ਗੁਰਾਂ ਨੇ ਇੱਕ ਬਚਨ ਕਿਹਾ, ਜੇ ਤੂੰ ਸੌਖਾ ਹੋਣਾ ਬਾਹਰ ਨਾ ਜਾ, ਫਿਰ ਇੱਥੇ ਮੇਰੇ ਕੋਲ ਬਹਿ ਜਾ। ਭਾਈ ਅਦਲੀ ਨੇ ਭਾਈ ਬਿਧੀ ਚੰਦ ਨੂੰ ਕੀ ਕਿਹਾ, ਕਹਿੰਦੇ ਮੇਰੇ ਕੋਲ ਬਹਿ ਜਾ, ਫੜ ਲਾ ਮਾਲਾ, ਵਾਹਿਗੁਰੂ ਵਾਹਿਗੁਰੂ ਕਰੀ ਜਾ, ਫਿਰ ਆਪੇ ਬਾਜੇਗਾ ਉਹ ਆਸਾ ਕੀ ਵਾਰ। 24ਵਾਂ ਸਲੋਕ ਬਖਸ਼ਿਸ਼ ਕਰ ਰਹੇ, ਸਮਾਪਤੀ ਦਾ ਸਲੋਕ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਜੀ, ਆਸਾ ਦੀ ਵਾਰ ਦੀ ਤਰਤੀਬ ਸਾਰੀ ਆਪ ਨੇ ਬਣਾਈ ਹੈ। ਜਿੱਥੇ ਜਿੱਥੇ ਦੂਸਰੇ ਪਾਤਸ਼ਾਹ ਦੇ ਸ਼ਬਦਾਂ ਦੀ ਜ਼ਰੂਰਤ ਮਹਿਸੂਸ ਕੀਤੀ ਢੁੱਕਦੇ ਥਾਂ 'ਤੇ, ਉੱਥੇ ਉਹਨਾਂ ਸ਼ਬਦਾਂ ਨੂੰ ਮਹਾਰਾਜ ਨੇ ਲਿਖਵਾਇਆ। ਅਖੀਰ ਅਤੇ ਸਮਾਪਤੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਨਾਲ ਕਰਦੇ ਨੇ, ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਲੋਕ ਉਚਾਰ ਕਰਦੇ ਨੇ, ਆਪੇ ਭਾਂਡੇ ਸਾਜੇ ਹਨ ਆਪੇ ਪੂਰਨ ਦੇ, ਆਪੇ ਭਾਂਡੇ ਸਾਜੀਅਨ, ਜੇ ਸਾਜੀਅਨ ਪਾਠ ਹੋਵੇ ਤਾਂ ਬਿਹਾਰੀ ਹੋਵੇ, ਇਸ ਕਰਕੇ ਪਾਠ ਦਾ ਧਿਆਨ ਰੱਖਣਾ। ਆਪੇ ਭਾਂਡੇ ਸਾਜਿਅਨ, ਸਾਜੀਅਨ ਨਹੀਂ ਹੈ ਸਿਹਾਰੀ ਨਾਲ, ਸਾਜਿਅਨ ਆਪੇ ਹੀ ਵਾਹਿਗੁਰੂ ਭਾਂਡਿਆਂ ਨੂੰ ਸਾਜਣ ਵਾਲਾ ਹੈ, ਸਰੀਰਾਂ ਰੂਪੀ ਭਾਂਡੇ ਨੇ, ਸਾਰੇ ਸਰੀਰ ਵਾਹਿਗੁਰੂ ਨੇ ਆਪ ਬਣਾਏ ਨੇ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਆਗਨ ਮੈਂ ਜਿਨ੍ਹਾਂ ਵਾਰਿਆ। ਜਿਵੇਂ ਘੁਮਿਆਰ ਭਾਂਡੇ ਬਣਾ ਕੇ ਆਵੀ ਦੇ ਵਿੱਚ ਚੜਾ ਦਿੰਦਾ ਹੈ, ਉਹ ਪੱਕ ਜਾਂਦੇ ਨੇ, ਮਹਾਰਾਜ ਮਾਤਾ ਦੇ ਉਦਰ ਵਿੱਚ ਜੀਵ ਨੂੰ ਬਣਾ ਦਿੰਦੇ ਨੇ, ਜੋਤ ਪਾ ਦਿੰਦੇ ਨੇ, ਆਪੇ ਪੂਰਨ ਦੇ, ਆਪੇ ਹੀ ਪੂਰਨ ਤਾਂ ਹੀ ਦਿੰਦੇ ਨੇ ਉਹਨੂੰ, ਅੰਗਾਂ ਪ੍ਰਤੰਗਾਂ ਕਰਕੇ ਵੀ, ਸਰੀਰ ਕਰਕੇ ਵੀ, ਸ਼ੁਭ ਗੁਣਾਂ ਕਰਕੇ ਵੀ, ਹਰੇਕ ਪੱਖੋਂ ਜੀਵ ਨੂੰ ਪੂਰਨ ਤੁਸੀਂ ਵੀ ਬਣਾਉਂਦੇ ਹੋ, ਸਵਾਸ ਵੀ ਵਾਹਿਗੁਰੂ ਦਿੰਦੇ ਨੇ, ਜੇ ਸਵਾਸ ਨਾ ਦੇਣ ਫਿਰ ਅਧੂਰਾ ਹੈ, ਜੇ ਜੋਤ ਨਾ ਦੇਣ ਆਪਣੀ ਤਾਂ ਅਧੂਰਾ ਹੈ। ਆਪੇ ਪੂਰਨ ਦੇ, ਦੱਦੇ ਨੂੰ ਇੱਕ ਲਾਂ, ਈੜੀ ਨੂੰ ਫਿਰ ਸਿਆਰੀ ਹੈ, ਜੇ ਆਪਾਂ
ਆਪੇ ਪੂਰਨ ਦੇ ਦੱਦੇ ਨੂੰ ਇੱਕ ਲਾਂ ਹੈ, ਈਦੀ ਨੂੰ ਫਿਰ ਸਿਆਰੀ ਹੈ। ਜੇ ਆਪਾਂ ਬੋਲਣਾ ਹੁੰਦਾ ਆਪੇ ਭਾਂਡੇ ਸਾਜੇ ਨੇ ਆਪੇ ਪੂਰਨ ਦੇ, ਇਹ ਦੇ ਤੇ ਹੀ ਰੁਕ ਜਾਂਦਾ, ਈੜੀ ਸਿਆਰੀ ਹੋਣ ਕਰਕੇ ਉਹ ਲੰਮਾ ਹੋ ਜਾਂਦਾ। ਆਪੇ ਭਾਂਡੇ ਸਾਜਣ ਆਪੇ ਪੂਰਨ ਦੇ। ਇਸ ਤਰ੍ਹਾਂ ਮਹਾਰਾਜ ਜੀਵ ਨੂੰ ਗੁਣਾਂ ਦੇ ਨਾਲ ਸੰਪੂਰਨ ਕਰਦੇ ਨੇ, ਪੂਰਨਤਾ ਹੀ ਦਿੰਦੇ ਨੇ। ਉਹਨਾਂ ਵਿੱਚ ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਭਾਂਡੇ ਉਹ ਨੇ ਜਿਨ੍ਹਾਂ 'ਚ ਆਪਾਂ ਦੁੱਧ ਪਾ ਕੇ ਰੱਖਦੇ ਹਾਂ। ਇੱਕ ਚੁੱਲ੍ਹਾ ਰਹਿਣ ਚੜ੍ਹੇ, ਹੁਣ ਪਿੱਛੇ ਚਲੇ ਜਾਓ 100 ਸਾਲ, ਚਲੋ 50 ਸਾਲ ਪਿੱਛੇ ਚੱਲਦੇ ਹਾਂ, ਜਦੋਂ ਚੁੱਲ੍ਹੇ ਸੀ, ਕੱਚੇ ਭਾਂਡੇ ਸੀ, ਜਦੋਂ ਦੁੱਧ ਵਾਲੀਆਂ ਤੌੜੀਆਂ ਸੀ, ਇੱਕ ਕਾੜ ਨਹੀਂ ਹੁੰਦੀ ਸੀ ਦੁੱਧ ਵਾਲੀ, ਜਿਹਦੇ ਵਿੱਚ ਦੁੱਧ ਪਾ ਕੇ ਸਾਰਾ ਦਿਨ ਚੁੱਲ੍ਹੇ 'ਤੇ ਪਿਆ ਰਹਿੰਦਾ ਸੀ, ਉਹ ਹੌਲੀ 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 ਦੁੱਧ ਕੱਢਦਾ ਹੀ ਰਹਿੰਦਾ ਸੀ, ਬਹੁਤ ਗਾੜਾ ਦੁੱਧ ਬਣ ਜਾਂਦਾ ਸੀ। ਇੱਕ ਉਹ ਭਾਂਡੇ ਨੇ ਜਿਨ੍ਹਾਂ 'ਚ ਲੱਸੀ ਰੱਖੀ ਜਾਂਦੀ, ਉਹ ਕਦੇ ਚੁੱਲ੍ਹੇ 'ਤੇ ਨਹੀਂ ਚੜ੍ਹਦੇ। ਮੱਖਣ ਵਾਲੇ ਭਾਂਡੇ ਵੱਖਰੇ, ਘਿਓ ਵਾਲੇ ਵੱਖਰੇ ਹੈ, ਕਾੜਨੀ ਵੱਖਰੀ, ਜਿਹੜੀ ਦੁੱਧ ਸਾਰਾ ਦਿਨ ਚੁੱਲ੍ਹੇ 'ਤੇ ਰਹਿੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਭਾਂਡੇ ਤਾਂ ਉਹ ਨੇ ਜਿਹਨਾਂ ਵਿੱਚ ਦੁੱਧ ਪਾ ਕੇ ਰੱਖਿਆ ਜਾਂਦਾ, ਇੱਕ ਚੁੱਲ੍ਹੇ 'ਤੇ ਜਿਹੜੇ ਰਹਿੰਦੇ ਨੇ। ਇੱਕ ਨਿਹਾਲੀ ਪੈ ਸਵਨ, ਇੱਕ ਰਜਾਈ 'ਚ ਪੈ ਕੇ ਆਰਾਮ ਨਾਲ ਸੌਂਦੇ ਨੇ ਸਰਦੀਆਂ ਦੇ ਵਿੱਚ, ਜਾਂ ਗਰਮੀਆਂ 'ਚ ਆਪਣੀਆਂ ਚਾਦਰਾਂ ਲੈ ਕੇ ਸੌਂਗੇ। ਪਰ ਇੱਕ ਪਹਿਰੇਦਾਰ ਜਿਹੜਾ ਉਹ ਨਹੀਂ ਸੌਂ ਸਕਦਾ, ਹੈ ਉਹ ਵੀ ਉਹਦਾ ਹੀ ਭਾਂਡਾ ਸਾਜਿਆ ਹੋਇਆ, ਹੈ ਉਹ ਵੀ ਉਹਦਾ ਹੀ ਬੰਦਾ। ਇੱਕ ਉੱਪਰ ਰਹਿਣ ਖੜੇ, ਇੱਕ ਉੱਪਰ ਖੜੇ ਸਾਵਧਾਨ ਪਹਿਰੇਦਾਰ, ਇਹ ਵੀ ਰੱਬ ਦੀ ਕੁਦਰਤ ਹੈ। ਭਾਂਡੇ ਵੱਖੋ ਵੱਖਰੇ, ਭਾਂਡਾ ਹੱਛਾ ਸੋਏ ਜੋਤ ਸੁਭਾਵ ਸੀ, ਭਾਂਡਾ ਅਤਮਲੀਨ ਧੋਤਾ ਹੱਛਾ ਨਾ ਹੋਏ ਸੀ, ਮੈਲੇ ਹੱਛਾ ਕਾ ਵਿਚਾਰਾ ਵਰਤਾਏ ਸੀ। ਉਹ ਭਾਂਡੇ ਉਹਦੇ ਹੀ ਨੇ ਸਾਰੇ, ਭਾਂਡਾ ਧੋਏ ਬੈਸ ਧੂਪ ਦੇ ਹੋ ਤਾਂ ਦੁੱਧ ਹੈ ਕੋ ਜਾਵ ਹੋ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪੇ ਸਰੀਰਾਂ ਰੂਪੀ ਭਾਂਡੇ ਸਾਜਦੇ ਨੇ, ਅੰਤਸ਼ਕਰਨ ਰੂਪੀ ਭਾਂਡਿਆਂ ਨੂੰ ਅੰਦਰੋਂ ਸਾਜਦੇ ਨੇ, ਆਪੇ ਪੂਰਨ ਦੇ, ਆਪ ਹੀ ਉਹਦੇ ਅੰਦਰ ਸ਼ੁਭ ਗੁਣਾਂ ਦੀ ਪੂਰਨਤਾ ਭਰਦੇ ਨੇ, ਨਾਮ ਦੀ ਦਾਤ ਭਰਦੇ ਨੇ, ਸਮੱਤੀ ਦਿੰਦੇ ਨੇ। ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਉਹ ਭਾਂਡੇ ਨੇ ਜਿਹੜੇ ਨਿਸ਼ਕਾਮ ਕਰਮ ਕਰਦੇ ਨੇ, ਨਿਸ਼ਕਾਮ ਕਰਮਾਂ ਦਾ ਦੁੱਧ ਪਿਆ ਰਹਿੰਦਾ, ਉਹਨਾਂ ਵਿੱਚ ਨਿਸ਼ਕਾਮਤਾ ਹੈ, ਨਾਮ ਵਿੱਚ ਜੁੜੇ ਰਹਿੰਦੇ ਨੇ। ਉਹਨਾਂ ਨੂੰ ਦੁਨਿਆਵੀ ਧਿਆਨ ਕੋਈ ਨਹੀਂ ਹੈ, ਸਿਰਫ ਭਗਤੀ ਭਾਵਨਾ ਵਿੱਚ ਲੱਗੇ ਹੋਏ ਨੇ। ਇੱਕ ਚੁੱਲ੍ਹਾ ਰਹਿਣ ਚੜ੍ਹੇ, ਇੱਕ ਵਿਚਾਰੇ ਸਾਰਾ ਦਿਨ ਚੁੱਲ੍ਹੇ 'ਤੇ ਜੜੇ ਰਹਿੰਦੇ ਨੇ, ਕੰਮਾਂ ਵਿੱਚ ਹੀ ਫਸੇ ਰਹਿੰਦੇ ਨੇ, ਤਪਦੇ ਹੀ ਰਹਿੰਦੇ ਨੇ, ਭੱਠੀ ਵਾਂਗੂ ਇੱਧਰ ਭੱਜ ਗਏ ਉੱਧਰ ਭੱਜ ਗਏ। ਸੋ ਹਮੇਸ਼ਾ ਵਾਸਤੇ ਇਹਨਾਂ ਵਿੱਚ ਵੀ ਕਹਿੰਦੇ ਫਿਰ ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਤਾਂ ਦੁੱਧ ਵਿੱਚ ਸਮਾ ਜਾਂਦੇ ਨੇ, ਭਾਵ ਉਹਨਾਂ ਦੇ ਹਿਰਦੇ 'ਚ ਤਾਂ ਨਾਮ ਸਮਾ ਜਾਂਦਾ ਹੈ, ਉਹ ਤਾਂ ਭਗਤੀ ਕਰਕੇ ਸੰਪੂਰਨਤਾ ਪ੍ਰਾਪਤ ਕਰ ਚੁੱਕੇ ਨੇ। ਇੱਕ ਨਾ ਆਪੇ ਪੂਰਨ ਦੇ, ਉਹਨਾਂ ਨੂੰ ਤਾਂ ਪੂਰਨਤਾ ਹੀ ਦੇ ਦਿੱਤੀ ਹੈ, ਉਹਨਾਂ ਕੋਲ ਤਾਂ ਨਿਸ਼ਕਾਮ ਕਰਮਾਂ ਦਾ ਦੁੱਧ ਹੈ, ਨਾਮ ਦਾ ਦੁੱਧ ਪ੍ਰਾਪਤ ਹੋ ਗਿਆ। ਇੱਕ ਹਲੇ ਅਭਿਆਸ ਕਰਦੇ ਨੇ, ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਹਲੇ ਪੁੱਠੇ ਲਟਕਦੇ ਨੇ, ਇੱਕ ਹਲੇ ਮਿਹਨਤ ਕਰਦੇ ਨੇ, ਜੋਦੜੀਆਂ ਕਰਦੇ ਨੇ, ਅਰਦਾਸਾਂ ਕਰਦੇ ਨੇ, ਬਹੁਤ ਸੇਵਾ ਕਰਦੇ ਨੇ, ਰਾਤ ਦਿਨ ਇੱਕ ਕੀਤਾ ਪਿਆ। ਉਹ ਚੁੱਲ੍ਹੇ 'ਤੇ ਚੜ੍ਹੇ ਹੋਏ ਨੇ, ਲੋਹਾਂ 'ਤੇ ਬੈਠੇ ਲੰਗਰ ਪਕਾ ਰਹੇ ਨੇ, ਗਰਮੀ ਨੂੰ ਸਹਾਰ ਰਹੇ ਨੇ, ਇੱਟਾਂ ਢੋ ਰਹੇ ਨੇ, ਉਹ ਗੁਰੂ ਘਰ ਦੀ ਹਲੇ ਸੇਵਾ ਵਿੱਚ ਹੀ ਲੱਗੇ ਹੋਏ ਨੇ। ਇੱਕ ਚੁੱਲ੍ਹੇ 'ਤੇ ਉਹ ਚੜ੍ਹੇ ਨੇ ਜਿਹੜੇ ਗ੍ਰਿਸਤੀ ਲੋਕ ਨੇ, ਉਹ ਸਾਰਾ ਦਿਨ ਚੁੱਲ੍ਹੇ 'ਤੇ ਹੀ ਚੜ੍ਹੇ ਰਹਿੰਦੇ ਨੇ, ਕਦੇ ਚਾਹ ਪੀ ਲਈ, ਕਦੇ ਦੁੱਧ ਪੀ ਲਿਆ, ਕਦੇ ਉਹ ਖਾ ਲਿਆ, ਕਦੇ ਆਹ ਖਾ ਲਿਆ, ਉਹ ਚੁੱਲ੍ਹੇ 'ਚੋਂ ਨਹੀਂ ਨਿਕਲਦੇ ਬਾਹਰ। ਇੱਕ ਉਹ ਲੋਕ ਨੇ ਜਿਹੜੇ ਸਿਰਫ ਦੁੱਧ ਹੀ ਪੀਂਦੇ ਨੇ, ਦੁੱਧ ਪੀ ਕੇ ਸਵੇਰੇ ਇੱਕ ਗਲਾਸ ਦੁੱਧ ਦਾ ਪੀਤਾ ਅਤੇ 24 ਘੰਟੇ ਸਮਾਧੀ ਲਾ ਕੇ ਬੈਠੇ ਰਹੇ। ਇੱਕ ਉਹ ਗ੍ਰਿਸਤੀ ਲੋਕ ਜਿਹੜੇ ਚੁੱਲ੍ਹੇ ਤੋਂ ਬਾਹਰ ਨਿਕਲਦੇ ਨਹੀਂ ਹੈ, ਸਵਾਦਲੀਆਂ ਚੀਜ਼ਾਂ ਹੀ ਖਾਈ ਜਾਂਦੇ ਨੇ। ਮਹਾਰਾਜ ਕਹਿੰਦੇ ਇੱਕ ਚੁੱਲ੍ਹੇ ਉਹ ਚੜ ਗਏ ਜਿਹੜੇ ਭਗਤੀ ਕਰ ਰਹੇ ਨੇ ਹਲੇ, ਇੱਕ ਨਾ ਵਿੱਚ ਨਿਸ਼ਕਾਮ ਕਰਮਾਂ ਦਾ ਦੁੱਧ ਪੈ ਗਿਆ, ਉਹ ਸਿਰੇ ਲੱਗ ਗਏ ਨੇ, ਇੱਕ ਨਿਹਾਲੀ ਪੈ ਸਵਨ, ਇੱਕ ਰਜਾਈ ਲੈ ਕੇ ਪੈ ਗਏ। ਕਿਹੜੀ ਰਜਾਈ? ਜਦੋਂ ਆਪਾਂ ਰਜਾਈ ਲੈ ਕੇ ਪੈਂਦੇ ਆਨੰਦ ਦੇ ਨਾਲ, ਸਰਦੀਆਂ ਵਿੱਚ ਚਾਰੇ ਪਾਸੇ ਰਜਾਈ ਦੱਬ ਕੇ ਬੰਦਾ ਨਿੱਘਾ ਹੋ ਕੇ ਸੌਂ ਜਾਂਦਾ। ਇੱਕ ਉਹ ਨੇ ਜਿਹੜੇ ਭਗਤੀ ਕਰਕੇ ਸ਼ਾਂਤੀ ਰੂਪੀ ਨੀਂਦ ਵਿੱਚ ਬਹੁਤ ਸੁੱਖ ਵਿੱਚ ਸਮਾਧੀ ਲੀਨ ਹੋ ਗਏ ਨੇ, ਉਹ ਕਹਿੰਦੇ ਇੱਕ ਨਿਹਾਲੀ ਪੈ ਸਵਨ ਤੇ ਇੱਕ ਉੱਪਰ ਰਹਿਣ ਖੜੇ। ਇੱਕ ਹਲੇ ਉਹ ਨੇ ਜਿਹੜੇ ਸਮਾਹਤ ਚਿੱਤ ਹੋ ਕੇ ਅੱਧੀ ਰਾਤ 12 ਵਜੇ ਵੀ ਸੇਵਾ 'ਚ ਖੜੇ ਨੇ, ਪੈਰ ਠਰ ਰਹੇ ਨੇ, ਹੱਥ ਠਰ ਰਹੇ ਨੇ, ਪਰ ਕੋਈ ਪਰਵਾਹ ਨਹੀਂ। ਇੱਕ ਇਹ ਸੇਵਾ, ਇੱਕ ਉਹਨਾਂ ਦੀ ਇਹ ਸੇਵਾ ਜਿਹੜੀ, ਇੱਕ ਉੱਪਰ ਰਹਿਣ ਖੜੇ, ਇੱਕ ਤਾਂ ਸ਼ਾਂਤੀ ਰੂਪ ਨੀਂਦ ਵਿੱਚ ਸੌਂ ਗਏ, ਉਹਨਾਂ ਕੋਲ ਤਾਂ ਇੰਨਾ ਆਨੰਦ ਆ ਗਿਆ ਹੈ। ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਆਇਰ ਵਰਗੇ, ਬਾਬਾ ਜੀ ਪਾਣੀ ਪੀ ਲਓ, ਖੁਦ ਨੂੰ ਨਹੀਂ ਪਤਾ ਪਾਣੀ ਪੀਣਾ, ਪਿਆ ਦਿਓ ਭਾਈ। ਉਹ ਕਿਉਂਕਿ ਅਸਲੇ 'ਚ ਉਹ ਇਹ ਨਹੀਂ ਹੁੰਦਾ ਕਿ ਬੰਦਾ, ਜਿਵੇਂ ਆਪਾਂ ਸੋਚਦੇ ਕਿ ਜਿਵੇਂ ਬੰਦਾ ਨਸ਼ੇ 'ਚ ਹੁੰਦਾ, ਉਹ ਵੱਖਰੀ ਗੱਲ ਹੈ, ਜਾਂ ਕਿਸੇ ਨੀਂਦ ਆਉਂਦੀ ਹੁੰਦੀ ਹੈ। ਇੱਥੇ ਤਾਂ ਅਵਸਥਾ ਹੀ ਇੰਨੀ ਉੱਚੀ ਚਲੀ ਗਈ ਆ ਕਿ ਸਰੀਰ ਦੀ ਸੋਝੀ ਨਹੀਂ ਹੈ। ਇੱਕ ਨਿਹਾਲੀ ਪੈ ਸਵਨ, ਉਹ ਇੰਨੀ ਸ਼ਾਂਤੀ ਦੀ ਨੀਂਦ ਵਿੱਚ ਚਲੇ ਗਏ ਨੇ, ਸੰਕਲਪ ਹੀ ਖਤਮ ਹੋ ਗਏ ਨੇ। ਇੱਕ ਉੱਪਰ ਰਹਿਣ ਖੜੇ, ਇੱਕ ਸਮਾਧ ਚਿੱਤ ਹੋ ਕੇ ਹਲੇ ਖੜੇ ਨੇ, ਸਾਵਧਾਨ ਹੋ ਕੇ ਲੱਗੇ ਹੋਏ ਨੇ, ਉਹ ਵੀ ਚਾਹੁੰਦੇ ਨੇ ਕਿ ਰੱਬ ਸਾਨੂੰ ਵੀ ਆਤਮਕ ਆਨੰਦ ਦੇਵੇ, ਉਹ ਖੜੇ ਹੋਏ ਨੇ ਹਲੇ, ਉਹ ਖੜ ਕੇ ਆਸ ਕਰਦੇ ਨੇ, ਸਾਨੂੰ ਵੀ ਕਿਰਪਾ ਕਰੋ ਮਹਾਰਾਜ, ਅਸੀਂ ਵੀ ਚੁੱਲ੍ਹੇ 'ਤੇ ਚੜ੍ਹੇ ਹੋਏ ਜਿਹੜੇ ਉੱਪਰ ਖੜ੍ਹੇ ਹੋਏ ਹਾਂ, ਕੋਈ ਪੁੱਠਾ ਲਮਕਦਾ, ਕੋਈ ਧੂਣੀਆਂ ਤਾਉਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਪਰ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਨਹੀਂ ਪਤਾ ਉਹ ਕਿਹਦੇ 'ਤੇ ਮਿਹਰ ਕਰਦਾ। ਤਿੰਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ, ਜਿਨ੍ਹਾਂ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਉਹਨਾਂ ਨੂੰ ਸਵਾਰ ਦਿੰਦੇ ਨੇ, ਘੜ ਦਿੰਦੇ ਨੇ, ਬਣਾ ਦਿੰਦੇ ਨੇ ਚੰਗੀ ਤਰ੍ਹਾਂ। ਜਦੋਂ ਸਵਾਰਦੇ ਨੇ ਨਾ, ਉਦੋਂ ਫਿਰ ਦੇਖਦੇ ਨਹੀਂ ਕਿ ਇਹਨੂੰ ਕੀ ਔਗਣ ਹੈ, ਕੀ ਗੁਣ ਹੈ। ਬਾਹਾਂ ਪਗੜ ਠਾਕੁਰ ਹੋ ਕੇ ਦੇ ਗੁਣ ਔਗੁਣ ਨਾ ਪਛਾਣੇ। ਜਿਨ੍ਹਾਂ ਉਹਦੇ ਨਦਰ ਕਰਦੇ ਨੇ ਨਾ, ਮਹਾਰਾਜ ਕਹਿੰਦੇ ਨੇ ਨਦਰ ਕਰੇ ਤਾਂ ਸਿਮਰਿਆ ਜਾਏ। ਜਦੋਂ ਨਦਰ ਹੋ ਜਾਂਦੀ ਹੈ ਤਾਂ ਸਭ ਕੁਛ ਹੋ ਜਾਂਦਾ ਹੈ। ਮੁੱਖ ਚੀਜ਼ ਨਦਰ ਹੋਣ ਦੀ ਹੈ। ਹੁਣ ਆਪਾਂ ਕਹੀਏ ਮੇਰੇ 'ਤੇ ਨਜ਼ਰ ਨਹੀਂ, ਤੁਸੀਂ ਕਹੋ ਮੇਰੇ 'ਤੇ ਨਜ਼ਰ ਨਹੀਂ, ਇਹ ਤੁਹਾਡੀ ਬੜੀ ਵੱਡੀ ਗਲਤੀ ਹੈ। ਜਿਹੜਾ ਬੰਦਾ ਸੰਗਤ ਵਿੱਚ ਬਹਿ ਗਿਆ ਉਹ ਨਜ਼ਰ ਵਿੱਚ ਹੈ, ਕਿਉਂਕਿ ਕੈਮਰਾ ਤਾਂ ਇੱਥੇ ਹੀ ਲੱਗਿਆ ਹੋਇਆ, ਤਾਂ ਬੈਠਾ ਤਾਂ ਸੰਗਤ ਵਿੱਚ ਹੀ ਹੈ। ਇਹਦਾ ਮਤਲਬ ਆਪਾਂ ਰੱਬ ਦੇ ਇਸ ਵਕਤ ਨੇੜੇ ਤੇੜੇ ਜੀ ਬੈਠੇ ਹਾਂ ਕਿਤੇ, ਬਸ ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀ, ਉਹ ਹੁਣ ਕਿਰਪਾ ਹੋਈ ਹੋਈ ਹੈ, ਰਸਤੇ ਖੁੱਲ੍ਹੇ ਹੋਏ ਹੈ। ਜਿਹੜਾ ਸੰਗਤ ਛੱਡ ਕੇ ਚਲਿਆ ਜਾਂਦਾ ਉਹ ਸਮਝੇ ਮੇਰੇ ਮਾੜੇ ਭਾਗ ਹੈ। ਸੰਗਤ ਵਿੱਚ ਬਹਿਣਾ ਹੀ ਬੜਾ ਵਧੀਆ ਹੈ। ਮਹਾਰਾਜ ਕਹਿੰਦੇ ਜਿੰਨਾ ਉੱਤੇ ਨਜ਼ਰ ਹੋ ਗਈ, ਰੋਜ਼ ਆਸ ਲਾ ਕੇ ਬੈਠੋ ਸੰਗਤ ਵਿੱਚ ਬੈਠੇ ਹਾਂ, ਅੱਜ ਸਾਡੇ 'ਤੇ ਨਿਗਾਹ ਹੋ ਜਾਣੀ ਹੈ, ਹੇ ਵਾਹਿਗੁਰੂ ਸਾਡੇ 'ਤੇ ਨਜ਼ਰ ਕਰੋ। ਰੋਜ਼ ਬੇਨਤੀ ਕਰੋ ਕਿ ਮਹਾਰਾਜ ਮੇਰੇ 'ਤੇ ਨਜ਼ਰ ਕਰ ਦਿਓ, ਮੇਰੇ 'ਤੇ ਕਿਰਪਾ ਕਰ ਦਿਓ। ਅੱਗੇ ਦੂਜੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਹੱਲਾ ਦੂਜਾ, ਆਪੇ ਸਾਜੇ, ਜੀਵਾਂ ਨੂੰ ਆਪੇ ਵਾਹਿਗੁਰੂ ਸਾਜਦੇ ਨੇ, ਬਣਾਉਂਦੇ ਨੇ, ਫਿਰ ਕਰੇ ਆਪ, ਫਿਰ ਇਹਨਾਂ ਦੀ ਪਾਲਣਾ ਵੀ ਆਪ ਕਰਦੇ ਨੇ। ਜਾਈ ਪੇ ਰੱਖੇ ਆਪ, ਯੋਗ ਥਾਂ ਦੇ ਉੱਤੇ, ਯੋਗ ਟਿਕਾਣੇ ਦੇ ਉੱਤੇ ਵੀ ਆਪ ਹੀ ਰੱਖਦਾ ਹੈ, ਜਿੱਥੇ ਦੇ ਕੋਈ ਯੋਗ ਹੈ ਉਹਨੂੰ ਉੱਥੇ ਰੱਖਦਾ। ਆਪਾਂ ਕਹੀਏ ਕਿ ਆਹ ਬੰਦੇ ਨੂੰ ਬੜੀ ਰੱਬ ਨੇ ਗਰੀਬੀ ਦਿੱਤੀ ਹੋਈ ਹੈ, ਠੀਕ ਹੈ, ਬਿਲਕੁਲ ਠੀਕ ਦਿੱਤੀ ਹੋਈ ਹੈ ਗਰੀਬੀ, ਇਹ ਬੰਦੇ ਨੂੰ ਬੜੀਆਂ ਬਿਮਾਰੀਆਂ ਲਾਈਆਂ, ਇਹ ਠੀਕ ਲਾਈਆਂ ਉਹਨੇ। ਤੁਹਾਨੂੰ ਵਾਲੇ ਰੱਬ ਦੇ ਦਫ਼ਤਰ ਦੀਆਂ ਗੱਲਾਂ ਦਾ ਨਹੀਂ ਪਤਾ, ਤੁਸੀਂ ਥੱਲੇ ਵਾਲੇ ਦਫ਼ਤਰ ਦੇਖੇ ਹੋਣੇ ਆ, ਕਦੇ ਪਰਮਾਤਮਾ ਦਾ ਦਫ਼ਤਰ ਨਹੀਂ ਦੇਖਿਆ, ਇਹਨਾਂ ਬੰਦਿਆਂ ਦੀਆਂ ਲਿਸਟਾਂ ਨਹੀਂ ਦੇਖੀਆਂ ਤੁਸੀਂ, ਇਹ ਪਿਛਲੇ ਕੀ ਕਰਦੇ ਰਹੇ ਨੇ ਮਾੜੇ ਕੰਮ। ਜਦੋਂ ਕਿਤੇ ਪਰਮਾਤਮਾ ਆਪਾਂ ਨੂੰ ਉਹਨਾਂ ਦੀ ਲਿਸਟ ਦਿਖਾ ਦੇਣ ਨਾ, ਆਪਾਂ ਕਹਾਂਗੇ ਰੱਬਾ ਤੂੰ ਇਹਨਾਂ ਦੇ ਉੱਤੇ ਤਰਸ ਕੀਤਾ, ਹਲੇ ਇਹਨਾਂ ਨੂੰ ਤਾਂ ਬਹੁਤ ਸਜ਼ਾ ਮਿਲਣੀ ਚਾਹੀਦੀ ਸੀ। ਆਪਾਂ ਵੀ ਉਸ ਬੰਦੇ ਦੇ ਉਲਟ ਹੋ ਜਾਵਾਂਗੇ। ਸੋ ਮਹਾਰਾਜ ਕਹਿੰਦੇ ਉਹ ਰੱਖਦਾ ਆਪ ਹੀ ਹੈ। ਜਿਵੇਂ ਪਾਰਵਤੀ ਨੇ ਕਿਹਾ ਸੀ ਮਹਾਰਾਜ ਇਹ ਸ਼ਿਵ ਜੀ ਨੂੰ ਕਹਿੰਦੇ ਆਹ ਲੜਕਾ ਜਿਹੜਾ ਬਾਹਰ ਬੈਠਾ ਅੰਨਾ ਹੈ ਵਿਚਾਰਾ, ਦਰਿਆ ਦੇ ਕਿਨਾਰੇ ਬੈਠਾ, ਬਾਕੀ ਬੱਚੇ ਖੇਡ ਰਹੇ ਨੇ, ਮੌਜਾਂ ਕਰ ਰਹੇ ਨੇ, ਇੱਕ ਦੂਜੇ ਦੇ ਉੱਤੇ ਪਾਣੀ ਸੁੱਟ ਰਹੇ ਨੇ, ਗਰਮੀਆਂ ਦੇ ਦਿਨ ਨੇ, ਵਿਚਾਰਾ ਬੈਠਾ ਹੈ। ਸ਼ਿਵ ਜੀ ਕਹਿਣ ਲੱਗੇ ਸੀ ਇਹ ਬੱਚਾ ਇੱਥੇ ਰੱਬ ਨੇ ਠੀਕ ਹੀ ਬਿਠਾਇਆ, ਇਹਨੂੰ ਇੱਥੇ ਬੈਠਾ ਰਹਿਣ ਦੇ। ਕਹਿੰਦੇ ਨਹੀਂ ਜੀ, ਇਹਨੂੰ ਵੀ ਠੀਕ ਕਰੋ, ਇਹਦੀਆਂ ਵੀ ਅੱਖਾਂ ਦੋ ਵਿਚਾਰੇ ਨੂੰ। ਸੋ ਇਸ ਤਰੀਕੇ ਦੇ ਨਾਲ ਉਸ ਬੱਚੇ ਨੂੰ ਸ਼ਿਵ ਜੀ ਨੇ ਅੱਖਾਂ ਦੇ ਦਿੱਤੀਆਂ, ਪਾਣੀ ਦਾ ਛਿੱਟਾ ਮਾਰਿਆ, ਅੱਖਾਂ ਆ ਗਈਆਂ। ਉਹ ਝੱਲੇ ਜੇ ਨੇ ਪਾਣੀ 'ਚ ਛਾਲ ਮਾਰੀ, ਜਾਂਦਿਆਂ ਸਾਰੇ ਇੱਕ ਬੱਚੇ ਦੀ ਗਰਦਨ ਫੜ ਕੇ ਪਾਣੀ 'ਚ ਡੁਬੋਇਆ, ਮਾਰ ਦਿੱਤਾ। ਦੋ ਬੱਚੇ ਹੋਰ ਫੜ ਕੇ ਡੁਬੋ ਤੇ ਉਹ ਵੀ ਮਾਰ ਦਿੱਤੇ। ਪਾਰਵਤੀ ਕਹਿਣ ਲੱਗੀ ਇਹ ਕੀ ਕਰਨ ਲੱਗ ਪਿਆ? ਕਹਿੰਦੇ ਤੈਨੂੰ ਕਿਹਾ ਤਾਂ ਸੀ ਤੂੰ ਜਿੱਦ ਕਰਦੀ ਹੈ, ਤੈਨੂੰ ਕਿਹਾ ਸੀ ਵੀ ਰੱਬ ਨੇ ਇਹਨੂੰ ਠੀਕ ਹੀ ਬਿਠਾਇਆ ਹੋਇਆ ਇੱਥੇ। ਕਹਿੰਦੀ ਮਹਾਰਾਜ ਇਹਨੂੰ ਉੱਥੇ ਹੀ ਬਿਠਾ ਦਿਓ ਅੰਨਾ ਬਣਾ ਕੇ। ਕਹਿੰਦੇ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਵਾਹਿਗੁਰੂ ਨੇ ਇਹਨੂੰ ਅੰਨਾ ਬਣਾ ਕੇ ਇਸੇ ਕਰਕੇ ਬਿਠਾਇਆ, ਜੇ ਸੰਜਾਖਾ ਕਰ ਦਈਏ ਇਹ ਨੁਕਸਾਨ ਬਹੁਤ ਕਰੂਗਾ। ਉਹ ਸਭ ਜਾਣਦਾ ਕਿ ਇਹ ਬੰਦੇ ਨੂੰ ਮੈਂ ਗਰੀਬ ਹੀ ਰੱਖਾਂ, ਇਹਨੂੰ ਬਿਮਾਰ ਹੀ ਰੱਖਾਂ। ਜੇ ਇਹਨੂੰ ਮੈਂ ਤੰਦਰੁਸਤ ਕਰਤਾ ਨਾ, ਜੇ ਰਾਵਣ ਨੂੰ ਕਿਤੇ ਲੰਬੀ ਉਮਰ ਰੱਖ ਲੈਂਦੇ, ਰਾਵਣ ਤਾਂ ਦੁਨੀਆ ਜਾਲ ਦਿੰਦਾ ਸਾਰੀ, ਇਸੇ ਕਰਕੇ ਰਾਵਣ ਮਾਰਨਾ ਪਿਆ, ਹਰਨਾਕਸ਼ ਨੂੰ ਮਾਰਨਾ ਪਿਆ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਿੱਥੇ ਵੀ ਰੱਖਦਾ ਜਾਈ ਪੇ ਰੱਖੈ ਆਪ, ਯੋਗ ਜਗ੍ਹਾ ਦੇ ਉੱਤੇ ਵਾਹਿਗੁਰੂ ਆਪ ਹੀ ਰੱਖਦੇ ਨੇ। ਇਸ ਵਿੱਚ ਜੰਤ ਉਪਾਇਕ ਹੈ, ਇਸ ਸੰਸਾਰ ਵਿੱਚ ਜਨਤਾ ਨੂੰ ਉਪਾਇਕ ਹੈ ਪੈਦਾ ਕਰਕੇ ਨਾ, ਦੇਖੈ ਥਾਪ ਉਥਾਪ, ਇਹਨਾਂ ਦਾ ਤਮਾਸ਼ਾ ਦੇਖਦਾ ਰਹਿੰਦਾ। ਕਿਸੇ ਨੂੰ ਥਾਪ ਦਿੰਦਾ ਰਾਜਾ, ਕਿਸੇ ਨੂੰ ਕਿਸੇ ਥਾਂ ਤੇ ਥਾਪ ਕੇ, ਕਿਸੇ ਨੂੰ ਉਥਾਪ ਪੱਟ ਕੇ ਸੁੱਟ ਦਿੰਦਾ। ਸਵੇਰ ਤੋਂ ਸ਼ਾਮ ਤੱਕ ਇਹ ਤਮਾਸ਼ਾ ਕਰਦਾ ਰਹਿੰਦਾ। ਜਦੋਂ ਦੀ ਦੁਨੀਆ ਬਣਾਈ ਹੈ ਉਦੋਂ ਦੇ ਹੀ ਤਮਾਸ਼ੇ ਕਰਦਾ, ਕਿਸੇ ਨੂੰ ਥਾਪ ਦਿੰਦਾ, ਕਿਸੇ ਨੂੰ ਸੁੱਟ ਦਿੰਦਾ। ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆਹ, ਉਹਦਾ ਸਾਰੇ ਤਮਾਸ਼ੇ ਆਪਣੇ ਦੇਖਦਾ ਰਹਿੰਦਾ ਕਰ ਕਰਕੇ। ਥਾਪਣਾ ਉਹ ਥਾਪਣਾ ਹੁੰਦੇ ਹੀ ਰਹਿੰਦੇ ਦੁਨੀਆਂ 'ਚ, ਕੋਈ ਲਹਿ ਗਿਆ ਗੱਦੀ ਤੋਂ, ਕੋਈ ਚੜ ਗਿਆ ਗੱਦੀ ਤੇ, ਬੈਠ ਗਿਆ ਗੱਦੀ ਤੇ, ਇਹ ਸਾਰਾ ਕੁਝ ਖੰਡਾਂ ਬ੍ਰਹਿਮੰਡਾਂ ਵਿੱਚ ਵੀ ਹੁੰਦਾ ਹੈ। ਖੰਡਾਂ ਬ੍ਰਹਿਮੰਡਾਂ ਵਿੱਚ ਦੇਵਤਿਆਂ ਤੱਕ ਵੀ ਇਹ ਗੱਲ ਚੱਲਦੀ ਰਹਿੰਦੀ, ਗੱਦੀਆਂ ਦਾ ਰੌਲਾ ਉੱਥੇ ਬਹੁਤ ਹੈ। ਮੈਂ ਇੰਦਰ ਬਣਨਾ, ਕੋਈ ਕਹਿੰਦਾ ਮੈਂ ਆਹ ਬਣਨਾ, ਪਤਾਲ ਵਿੱਚ ਵੀ ਇਹ ਰੌਲਾ ਹੈ। ਪਤਾਲ ਦੀ ਦੁਨੀਆ ਵੱਖਰੀ ਹੈ, ਆਹ ਦੁਨੀਆ ਵੱਖਰੀ ਹੈ, ਉੱਪਰਲੀ ਦੁਨੀਆ ਵੱਖਰੀ ਹੈ। ਉਹ ਕਿਸੇ ਨੂੰ ਥਾਪਦਾ, ਕਿਸੇ ਨੂੰ ਉਥਾਪਦਾ, ਉਹਦੀ ਮਰਜ਼ੀ ਹੈ। ਹੁਣ ਜਦੋਂ ਕਿਸੇ ਨੂੰ ਥਾਪ ਦਿੰਦਾ ਕਿਹਨੂੰ ਕਹੀਏ ਜਾ ਕੇ? ਜੇ ਕਿਸੇ ਨੂੰ ਉਥਾਪ ਕੇ ਸੁੱਟ ਦਿੰਦਾ ਪੱਟ ਕੇ, ਫਿਰ ਵੀ ਕਿਹਨੂੰ ਕਹੀਏ ਜਾ ਕੇ? ਕਿਉਂਕਿ ਥਾਪਣ ਵਾਲਾ ਵੀ ਆਪ ਹੈ ਤੇ ਉਥਾਪਣ ਵਾਲਾ ਵੀ ਆਪ ਹੀ ਹੈ, ਪੱਟਣ ਵਾਲਾ ਵੀ ਆਪ ਹੈ, ਲਾਉਣ ਵਾਲਾ ਵੀ ਆਪ ਹੈ। ਕਿਸ ਨੂੰ ਕਹੀਏ ਨਾਨਕਾ? ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਹੁਣ ਹੋਰ ਜਾ ਕੇ ਕਿਹਨੂੰ ਕਹੀਏ, ਕਿਉਂਕਿ ਹੋਰ ਕੋਈ ਹੈ ਹੀ ਨਹੀਂ। ਚੱਲ ਕੇ ਆਇਆ ਮਹਾਰਾਜ ਸੱਚੇ ਪਾਤਸ਼ਾਹ ਦੇ ਕੋ ਹਮਾਇਓ, ਮਹਾਰਾਜ ਦੇ ਪਿਛਲੇ ਪਾਸੇ ਆ ਕੇ ਖੜ ਗਿਆ। ਬੱਚਿਆਂ ਨੂੰ ਕੁਸ਼ਤੀਆਂ ਖੜਾ ਰਹੇ, ਸਤਿਗੁਰੂ ਨੇ ਖਾਸ ਧਿਆਨ ਨਹੀਂ ਦਿੱਤਾ। ਕਿਉਂ, ਬੰਦਾ ਪਿੱਛੇ ਖੜਾ, ਸਤਿਗੁਰੂ ਕੀ ਧਿਆਨ ਦੇਣ? ਚਲੋ ਅਸੀਂ ਤੇ ਤਾਬਿਆ ਬਹਿਣਾ ਹੁੰਦਾ ਤਾਂ ਪਿੱਛੇ ਆ ਕੇ ਮੱਥਾ ਟੇਕਣ, ਸਾਡਾ ਹੱਕ ਹੈ। ਕਈ ਵੈਸੇ ਹੀ ਆ ਜਾਂਦੇ ਹੁੰਦੇ, ਦੇਖਾ ਦੇਖੀ ਬਹੁਤੇ ਆ ਜਾਂਦੇ ਆ। ਤੋ ਇਸ ਤਰੀਕੇ ਨਾਲ ਪਿਛਲੇ ਪਾਸੇ ਆ ਕੇ ਖੜਾ ਬੰਦਾ ਹੱਥ ਜੋੜ ਕੇ, ਮਹਾਰਾਜ ਸੱਚੇ ਪਾਤਸ਼ਾਹ ਨੇ ਧਿਆਨ ਨਾ ਤਾਂ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਲਿਆ। ਕਹਿੰਦਾ ਜੀ ਕਰਦਾ ਗਲ ਲਾ ਦਿਆਂ ਇਹਨਾਂ ਦਾ, ਮੇਰੇ ਵੱਲ ਨਿਗਾਹ ਨਹੀਂ ਕੀਤੀ ਮੈਂ ਐਡਾ। ਮਹਾਰਾਜ ਕਹਿੰਦੇ ਉਹ ਗਿੱਦੜਾ ਜਿੱਥੇ ਲੜਨਾ ਸੀ ਉੱਥੇ ਤਾਂ ਲੜਿਆ ਨਹੀਂ, ਅਤੇ ਜਿੱਥੇ ਮੱਥਾ ਟੇਕਣਾ ਸੀ ਉੱਥੇ ਤੋਂ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ। ਜੇ ਕਹੇ ਤਾਂ ਇਸ ਤਰ੍ਹਾਂ ਹੀ ਜਾਨ ਕੱਢ ਦੀਏ ਤੇਰੀ, ਤਲਵਾਰ ਦੇ ਮੁੱਠੇ ਨਾਲ ਹੀ ਹੱਥ ਜੁੜ ਗਿਆ, ਉਹ ਹੱਥ ਨਿਕਲੇ ਹੀ ਨਾ। ਫਿਰ ਸਾਹਮਣੇ ਆ ਕੇ ਮੱਥਾ ਟੇਕ ਕੇ ਮਾਫ਼ੀ ਮੰਗੀ। ਮਹਾਰਾਜ ਕਹਿੰਦੇ ਜੇ ਤਾਂ ਪਹਿਲਾਂ ਹੀ ਤੂੰ ਆ ਜਾਂਦਾ ਨਾ ਸਿੱਧੇ ਪਾਸਿਓਂ ਤਾਂ ਅੱਜ ਹੀ ਤੈਨੂੰ ਰਾਜ ਦੇ ਦੇਣਾ ਸੀ, ਹੁਣ ਤੂੰ ਪਿਛਲੇ ਪਾਸਿਓਂ ਆਇਆ ਇਸ ਕਰਕੇ ਤੈਨੂੰ ਹੁਣ 12 ਸਾਲ ਤੱਕ ਰਾਜ ਮਿਲੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਨੂੰ ਕਹੀਏ ਨਾਨਕਾ। ਜਦ ਕਰਨ ਵਾਲਾ ਵਾਹਿਗੁਰੂ ਹੈ, ਲਾ ਲਓ ਜੋਰ ਜਿਹੜਾ ਲੱਗਦਾ, ਜਾਓ। ਮਹਾਰਾਜ ਕਹਿੰਦੇ ਤੁਹਾਡਾ ਜਿੱਥੇ ਜੀ ਕਰਦਾ ਜਾ ਕੇ ਫਰਿਆਦ ਕਰ ਲਓ, ਕਿਤੇ ਤੁਹਾਡੀ ਸੁਣਵਾਈ ਨਹੀਂ ਹੋਣੀ। ਹਰੇਕ ਨੇ ਜਵਾਬ ਦੇ ਦੇਣਾ, ਕਿਉਂਕਿ ਜਦ ਕਹਿੰਦੇ ਮੇਰੀ ਕਲਮ ਵਗੀ ਹੁੰਦੀ ਹੈ, ਕਿਸੇ ਦੀ ਜ਼ਰੂਰਤ ਕੀ ਆ ਕਿ ਉਹਦੇ ਉੱਤੇ ਹੋਰ ਕਲਮ ਚਲਾ ਜਾਵੇ। ਇਸ ਕਰਕੇ ਇੱਥੇ ਹੀ ਮੁੜ ਕੇ ਵਾਪਸ ਆ ਜਾਓ, ਸਭ ਕੁਛ ਆਪੇ ਆਪ। ਆਲ ਇਨ ਆਲ ਮੈਂ ਖੁਦ ਹੀ ਹਾਂ, ਮੈਂ ਜੋ ਚਾਹਾਂ ਕਹਿੰਦੇ ਕਰ ਸਕਦਾ ਹਾਂ, ਦੂਜਾ ਕੋਈ ਕੁਛ ਨਹੀਂ ਕਰ ਸਕਦਾ। ਇਸ ਕਰਕੇ ਵਾਹਿਗੁਰੂ ਕੋਲੇ ਆ ਕੇ ਫਰਿਆਦ ਕਰੋ, ਬੇਨਤੀਆਂ ਕਰੋ। ਇਸ ਸਿਧਾਂਤ ਨੂੰ ਕਿਸੇ ਨੇ ਸੁਣਿਆ ਤੱਕ ਨਹੀਂ, ਦੇਖਿਆ ਨਹੀਂ, ਆਸਾ ਦੀ ਵਾਰ ਕਿਸੇ ਨੇ ਪੜ੍ਹੀ ਤੱਕ ਨਹੀਂ। ਉਹ ਇਸ ਗੱਲ ਨੂੰ ਜਾਣਦੇ ਹੀ ਨਹੀਂ ਕਿ ਥਾਪਣ ਉਹ ਥਾਪਣ ਵਾਲਾ ਉਹ ਆਪ ਹੀ ਹੈ। ਇਹਨਾਂ ਨੂੰ ਬੇਨਤੀ ਕਰ ਲਈਏ, ਪੌੜੀ ਗੁਰੂ ਨਾਨਕ ਦੇਵ ਜੀ ਪੌੜੀ ਉਚਾਰਨ ਕਰਦੇ ਨੇ, ਵੱਡੇ ਕੀਆਂ ਵਡਿਆਈਆਂ, ਵਡਿਆਈਆਂ ਤਾਂ ਵੱਡੇ ਦੀਆਂ ਬਹੁਤ ਨੇ, ਪਰ ਜੀਭ ਮੇਰੀ ਇੱਕ ਹੈ, ਕਿੰਨੀਆਂ ਕੁ ਵਡਿਆਈਆਂ ਕਹਾਂਗਾ, ਕਿਛ ਕਹਿਣਾ ਕਹਿਣ ਨਾ ਜਾਏ। ਵਡਿਆਈਆਂ ਉਹਦੀਆਂ ਕਈਆਂ ਨਹੀਂ ਜਾ ਸਕਦੀਆਂ, ਇੰਨੀਆਂ ਵਡਿਆਈਆਂ ਨੇ, ਇੰਨੀਆਂ ਵਡਿਆਈਆਂ ਨੇ, ਜੇ ਤਾਂ ਉਹ ਜੀਭਾਂ ਬਹੁਤੀਆਂ ਦੇ ਦੇਣ ਫਿਰ ਵੀ ਨਹੀਂ ਕਹੀਆਂ ਜਾਂਦੀਆਂ, ਕਈਆਂ ਹੀ ਨਹੀਂ ਜਾਂਦੀਆਂ, ਗੱਲ ਹੀ ਮੁਕਾ ਦਿੱਤੀ, ਚਾਹੇ ਸਾਰੇ ਜਾਣੇ ਲੱਗ ਜਾਣ। ਮਹਾਰਾਜ ਕਹਿੰਦੇ ਉਹਦੀਆਂ ਵਡਿਆਈਆਂ ਕੋਈ ਕਹਿ ਨਹੀਂ ਸਕਦਾ, ਵੱਡੇ ਦੀਆਂ ਵਡਿਆਈਆਂ ਉਹ ਆਪ ਹੀ ਜਾਣੇ। ਅਸੀਂ ਤਾਂ ਬਸ ਜਿੰਨੀਆਂ ਕੁ ਕਹਿ ਸਕਦੇ ਹਾਂ ਓਨੀਆਂ ਕੀ ਕਹਿ ਸਕਦੇ ਹਾਂ, ਇਹ ਨਹੀਂ ਕਦੇ ਕਹਿ ਸਕਦੇ ਕਿ ਮੈਂ ਸਾਰੀਆਂ ਵਡਿਆਈਆਂ ਕਹਿ ਦਿੱਤੀਆਂ। ਸਾਰੀਆਂ ਵਡਿਆਈਆਂ ਤਾਂ ਤੁਸੀਂ ਖੁਦ ਹੀ ਕਹਿ ਸਕਦੇ ਹੋ, ਤੁਹਾਡੀਆਂ ਤੁਸੀਂ ਆਪਣੀਆਂ ਵਡਿਆਈਆਂ ਆਪ ਹੀ ਜਾਣਦੇ ਹੋ, ਅਸੀਂ ਤੁਹਾਡੀ ਵਡਿਆਈ ਕੀ ਕਰ ਸਕਦੇ ਹਾਂ। ਇੰਨੀ ਆਸਾ ਦੀ ਵਾਰ ਉਚਾਰਨ ਕਰਕੇ ਇੰਨੀ ਵੱਡੀ, ਫੇਰ ਵੀ ਕਹਿੰਦੇ ਅਸੀਂ ਕੁਛ ਨਹੀਂ ਕਹਿ ਸਕਦੇ, ਮੇਰੇ 'ਚ ਕੋਈ ਹਿੰਮਤ ਨਹੀਂ। ਨਾਨਕ ਕਿਆ ਵਿਚਾਰੇ, ਹੋਰ ਕਿਤੇ ਤੁਦਨੋਂ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ, ਨਾਨਕ ਕਤਨਾ ਕਰੜਾ ਸਾਰ। ਸਭ ਕੁਛ ਲਿਖ ਕੇ ਕਹਿੰਦੇ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋ ਹੀ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਦੱਸ ਪਏ ਹੋ। ਇੰਨਾ ਵੱਡਾ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਉਚਾਰਨ ਕਰਕੇ ਵੀ ਕਹਿੰਦੇ ਨੇ ਮੇਰੇ 'ਚ ਤਾਂ ਕਾਹਦਾ ਗੁਣ ਸੀ, ਮੈਂ ਤਾਂ ਕੁਛ ਕਰਨ ਯੋਗਾ ਨਹੀਂ ਸੀ, ਤੁਸੀਂ ਕਰਵਾ ਲਿਆ, ਆਪੇ ਤਰਸ ਪਏ ਹੋਏ। ਇਹ ਤਾਂ ਤੁਹਾਡਾ ਹੀ ਤਰਸ ਹੈ, ਇਹ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੀ ਹੈ। ਸਾਰਾ ਕੁਝ ਕਰਕੇ ਬਾਅਦ ਵਿੱਚ ਇਹ ਨਹੀਂ ਕਹਿਣਾ ਕਿ ਮੈਂ ਕੀਤਾ, ਨਿਤਨੇਮ ਕਰਕੇ ਨਹੀਂ ਆਪਾਂ ਕਹਿਣਾ, ਬਾਣੀ ਪੜ੍ਹ ਕੇ ਨਹੀਂ ਕਹਿਣਾ ਕਿ ਮੈਂ ਕੀਤਾ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਇੱਥੇ ਕਿਹਾ ਨਾ, ਬਸ ਉਹੀ ਆਪਾਂ ਕਹਿਣਾ ਜੋ ਗੁਰੂ ਅਰਜਨ ਦੇਵ ਜੀ ਨੇ ਕਿਹਾ। ਇਸੇ ਕਰਕੇ ਸਾਨੂੰ ਸ਼ੁਰੂ ਤੋਂ ਹੀ ਅਸੀਂ ਵੱਡਿਆਂ ਕੋਲੋਂ ਜਾਂ ਪੰਜ ਬਾਣੀਆਂ ਸਿੱਖੀਆਂ ਪੜ੍ਹਨੀਆਂ, ਉਹਨਾਂ ਨੇ ਉਹਨਾਂ ਤੋਂ ਵੱਡਿਆਂ ਤੋਂ ਸਿੱਖੀਆਂ, ਉਹਨਾਂ ਨੇ ਉਹਨਾਂ ਦੇ ਵੱਡਿਆਂ ਤੋਂ ਸਿੱਖੀਆਂ। ਪੰਜਾਂ ਬਾਣੀਆਂ ਨੂੰ ਪੜ੍ਹਨ ਤੋਂ ਬਾਅਦ ਅਸੀਂ ਜਦੋਂ ਆਨੰਦ ਸਾਹਿਬ ਦੀ ਸਮਾਪਤੀ ਕੀਤੀ, ਸਾਨੂੰ ਸੰਥਿਆ ਦੇਣ ਵਾਲਾ ਉਸਤਾਦ ਕਹਿਣ ਲੱਗਿਆ ਅੱਗੇ ਪੜ੍ਹੋ ਮੰਦਾਵਣੀ ਮਹੱਲਾ ਪੰਜਵਾਂ, ਅੱਗੇ ਪੜ੍ਹੋ ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀਂ। ਉਹ ਜ਼ਿੰਦਗੀ 'ਚ ਪੱਕ ਗਿਆ ਹੈ, ਜਦ ਵੀ ਪੰਜ ਬਾਣੀਆਂ ਪੂਰੀਆਂ ਹੋਈਆਂ ਨੇ ਮੰਦਾਵਣੀ ਅਤੇ ਸਲੋਕ ਮਹੱਲਾ ਪੰਜਵਾਂ ਨਾਲ ਹੀ ਪੜ੍ਹਨਾ। ਪਾਲ ਪੁਰਖ ਵਾਹਿਗੁਰੂ ਦੀ ਮਹਿਮਾ ਹੀ ਹੈ, ਸੋ ਕਰਤਾ ਕਾਦਰ ਕਰੀਮ, ਉਹ ਕਰਤਾ ਸਾਰੀ ਸ੍ਰਿਸ਼ਟੀ ਦਾ, ਕਾਦਰ ਕੁਦਰਤ ਦਾ ਮਾਲਕ ਜੋ ਹੈ। ਕਾਦਰ ਅਤੇ ਕੁਦਰਤ ਦੋ ਹੀ ਨੇ ਨਾ, ਇੱਕ ਮੇਰੀ ਮਾਂ ਹੈ, ਇੱਕ ਮੇਰਾ ਪਿਤਾ। ਕਾਦਰ ਮੇਰਾ ਪਿਤਾ ਹੈ, ਦਸਵੇਂ ਪਾਤਸ਼ਾਹ ਕਹਿੰਦੇ ਨੇ, ਅਤੇ ਕੁਦਰਤ ਮੇਰੀ ਮਾਂ ਹੈ। ਕੀ ਗੁਨਾਹ ਕਰਤਾ ਉਹਨਾਂ ਨੇ ਕਹਿ ਕੇ, ਕਿਰਪਾ ਕਰੀ ਹਮ ਪਰ ਜਗ ਮਾਤਾ ਕਹਿ ਕੇ, ਉਹ ਕੁਦਰਤ ਨੂੰ ਹੀ ਕਿਹਾ ਸੀ, ਕਿਉਂ ਤੁਹਾਨੂੰ ਭੁਲੇਖੇ ਪੈ ਗਏ, ਇੰਨਾ ਅਣਜਾਣਪੁਣਾ ਥੋੜ੍ਹੇ 'ਚ ਕਿੱਥੋਂ ਆ ਗਿਆ। ਕਾਦਰਤ ਕਿਉਂ ਬਣਿਆ, ਕਿਉਂਕਿ ਕੁਦਰਤ ਦਾ ਮਾਲਕ ਹੈ, ਜੇ ਕੁਦਰਤ ਦਾ ਮਾਲਕ ਨਾ ਹੁੰਦਾ ਤਾਂ ਉਹਨੂੰ ਕਾਦਰ ਕਿਉਂ ਕਹਿੰਦੇ। ਇਸ ਕਰਕੇ ਕਾਦਰ ਜਿਹੜਾ ਅਕਾਲ ਪੁਰਖ ਕਰੀਮ ਜੋ ਬਖਸ਼ਿੰਦ ਪਿਤਾ ਹੈ, ਦੇ ਜੀਆਂ ਰਿਜਕ ਸੰਭਾਹੇ, ਸੰਭਾਹੇ ਹੁੰਦਾ ਭੇਜਣਾ, ਉਹ ਸਾਰੇ ਜੀਆਂ ਨੂੰ ਰਿਜਕ ਭੇਜਦਾ ਹੈ। ਰੇਹੜੀਆਂ ਵਾਲੇ ਕੋਲ ਆਪੇ ਅੰਬਾਂ ਵਾਲੇ ਆਉਂਦੇ ਨੇ ਲੈ ਕੇ ਉੱਥੋਂ ਸਬਜ਼ੀ ਮੰਡੀ ਤੋਂ, ਰੇਹੜੀਆਂ ਵਾਲੇ ਗਾਹਾਂ ਆਪਣੇ ਦਰਵਾਜ਼ੇ ਮੂਹਰੇ ਖੜ ਕੇ ਕਹਿੰਦੇ ਅੰਬ ਲੈ ਲਓ, ਭੇਜਦਾ ਕਿ ਨਹੀਂ। ਸਬਜ਼ੀ ਮੰਡੀਆਂ ਸਾਡੇ ਘਰਾਂ 'ਚ ਆ ਗਈਆਂ, ਪਹਿਲਾਂ ਸਬਜ਼ੀ ਮੰਡੀ ਆਪਾਂ ਜਾਂਦੇ, ਹੁਣ ਸਬਜ਼ੀ ਮੰਡੀਆਂ ਹਰ ਥਾਂ ਲੱਗਦੀਆਂ। ਉਹ ਕਹਿੰਦਾ ਉਹ ਘਰੇ ਘਰ ਸਾਰਿਆਂ ਘਰਾਂ 'ਚ ਭੇਜ ਦਿਓ ਸਮਾਨ ਖਾਣ ਨੂੰ। ਵਾਹਿਗੁਰੂ ਤਾਂ ਬੜਾ ਬੇਅੰਤ ਹੈ, ਕਦੀ ਉਹਦੇ ਲੀਲਾ ਨੂੰ ਆਪਾਂ ਧਿਆਨ ਨਾਲ ਦੇਖੋ, ਵਾਹਿਗੁਰੂ ਸਭ ਕੁਛ ਭੇਜਦੇ ਆਪਣੇ ਵਾਸਤੇ। ਪਰ ਕਹਿੰਦੇ ਸਾਈ ਕਾਰਕ ਮਾਵਣੀ ਤੁਰ ਛੋਡੀ ਤਿੰਨੇ ਪਾਏ,
ਧੁਰੋਂ ਹੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਜਿਹਦੇ ਮੱਥੇ 'ਤੇ ਕਾਰ ਲਿਖ ਦਿੱਤੀ ਆ, ਉਹੀ ਕੰਮ ਕਰੀ ਜਾਂਦਾ, ਉਹਨੂੰ ਉਹੀ ਚੰਗਾ ਲੱਗਦਾ। ਹਲਵਾਈ ਨੂੰ ਆਪਣਾ ਹੀ ਕੰਮ ਚੰਗਾ ਲੱਗਦਾ, ਅੱਗ ਦੇ ਮੂਹਰੇ ਬਹਿ ਬਹਿ ਕੇ ਸਾਰਾ ਦਿਨ ਆਪ ਵੀ ਕਿੰਨਾ ਅੱਗ ਦਾ ਸੇਕ ਸਹਾਰਦਾ, ਉਹਨੂੰ ਹੀ ਚੰਗਾ ਲੱਗਦਾ। ਹਰੇਕ ਬੰਦੇ ਦੇ ਮਨ ਵਿੱਚ ਇੱਕ ਇੱਕ ਗੱਲ ਬਿਠਾ ਦਿੱਤੀ, ਉਹ ਉਹੋ ਜਿਹਾ ਬਣ ਗਿਆ, ਉਹ ਉਸੇ ਨੇ ਉਹਨੂੰ ਉਵੇਂ ਹੀ ਬਣਾ ਦਿੱਤਾ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਜਾਏ ਦਾ ਅਰਥ ਹੈ ਜਗ੍ਹਾ, ਹੋਰ ਦੂਜੀ ਕੋਈ ਜਗ੍ਹਾ ਨਹੀਂ ਇੱਕ ਵਾਹਿਗੁਰੂ ਤੋਂ ਪਰੇ ਬਾਹਰ। ਉਹੀ ਵਾਹਿਗੁਰੂ ਹੈ ਜੋ ਕਰਨ ਵਾਲਾ ਸਾਰਾ ਕੁਛ, ਪਰ ਇਹ ਹੈ ਕਿ ਸੋ ਕਰੇ ਜੇ ਤਿਸਹਿ ਰਜਾਏ, ਜਿਹੜੀ ਉਹਦੀ ਰਜਾ ਹੈ ਕਰਦਾ ਉਹੀ ਹੈ, ਆਪਾਂ ਲੱਖ ਜ਼ੋਰ ਲਾ ਲਓ ਨਹੀਂ ਕਰਦਾ। ਹਾਂ ਕਦੇ ਕਦੇ ਨੀਵੀਂ ਹੋ ਕੇ ਮੰਗ ਲਈਏ ਕੁਛ, ਫਿਰ ਭਾਵੇਂ ਕਹਿ ਦੇ ਚੰਗਾ ਦਿੱਤਾ, ਜੇ ਊਂ ਕਹੀਏ ਰੱਬਾ ਮੀਂਹ ਪਾ, ਫਿਰ ਨਹੀਂ ਪਾਉਂਦਾ, ਕਹਿੰਦਾ ਲਾ ਲਓ ਜ਼ੋਰ ਜਿਹੜਾ ਲਾਉਣਾ, ਮੈਂ ਨਹੀਂ ਪਾਉਂਦਾ। ਜੇ ਕਹੀ ਚੰਗਾ ਤੇਰੀ ਰਜਾ, ਫਿਰ ਨਾ ਪਾ, ਅਸੀਂ ਤਾਂ ਤੇਰੀ ਰਜਾ 'ਚ ਹੀ ਖੁਸ਼ ਹਾਂ, ਫਿਰ ਕੋਈ ਨਹੀਂ, ਅਸੀਂ ਪੱਖੇ ਥੱਲੇ ਬਹਿ ਜਾਂਦੇ, ਹੋਰ ਕੀ। ਵੀ ਇੱਥੇ ਤਾਂ ਇਹੀ ਕਹਿਣਾ ਪੈਂਦਾ ਵੀ ਤੱਤਾ ਪਾਣੀ ਕਰ ਦੇ, ਘਰ ਵਾਲੀ ਕਹਿੰਦੀ ਮੈਂ ਨਹੀਂ ਕਰਦੀ ਤੱਤਾ ਪਾਣੀ, ਤੂੰ ਕੀ ਕਰ ਲਏਗਾ। ਉਹ ਫਿਰ ਕਹਿੰਦਾ ਮੈਂ ਠੰਡੇ ਨਾਲ ਨਹਾ ਲੂੰ, ਚੱਲ ਹੋਰ ਕੀ ਹੈ। ਵਾਹਿਗੁਰੂ ਅੱਗੇ ਵੀ ਇਹੀ ਕਹਿਣਾ ਪੈਂਦਾ ਵੀ ਜੇ ਨਹੀਂ ਪਾਉਂਦਾ ਚੱਲ ਕੋਈ ਨਹੀਂ, ਫਿਰ ਅਸੀਂ ਕੂਦਰ ਲਾ ਕੇ ਬਹਿ ਜਾਂਦੇ। ਹੋਰ ਆਪਣਾ ਇੰਤਜ਼ਾਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਮੂਹਰੇ ਆਕੜਿਆ ਨਾ ਕਰੋ, ਬਸ ਜੇ ਤੁਸੀਂ ਆਕੜੋਂਗੇ ਨਾ ਫਿਰ ਤੁਹਾਡਾ ਕੁਛ ਨਹੀਂ ਬਣਨਾ। ਜਿੰਨਾ ਨੀਵਾਂ ਹੋ ਕੇ ਮੰਗੇਗਾ ਉਨਾ ਸਭ ਕੁਛ ਮਿਲ ਜਾਏਗਾ। ਇੱਥੇ ਤੱਕ ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਅੱਗੇ ਗੁਰੂ ਅਰਜਨ ਦੇਵ ਜੀ ਨੇ ਲਿਖਿਆ 24 ਸਲੋਕ 24 ਪੌੜੀਆਂ, ਅੱਗੇ ਲਿਖਿਆ ਇੱਕ। ਇਹ 24 ਸਲੋਕ ਅਤੇ 24 ਪੌੜੀਆਂ ਦੀ ਵਾਰ ਇੱਕੋ ਹੀ ਹੈ। ਅੱਗੇ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਸ਼ੁੱਧ ਨਿਰਸੰਦੇਹ ਇਹ ਬਾਣੀ ਸ਼ੁੱਧ ਹੈ, ਕੋਈ ਕਲਮ ਚੱਕਣ ਦਾ ਯਤਨ ਨਾ ਕਰੇ, ਇਹ ਬਾਣੀ ਬਿਲਕੁਲ ਸ਼ੁੱਧ ਹੈ। ਜਦੋਂ ਆਪਣੀ ਵਾਰ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਉੱਥੇ ਲਿਖਣਗੇ ਸ਼ੁੱਧ ਕੀਚੇ। ਪਹਿਲਿਆਂ 4 ਸਰੂਪਾਂ ਅੱਗੇ ਅਰਦਾਸ ਕਰਦੇ ਨੇ ਤੁਸੀਂ ਸ਼ੁੱਧ ਕਰ ਲਿਓ ਜੀ, ਕੋਈ ਗਲਤੀ ਹੋ ਗਈ ਹੋਵੇ ਤਾਂ। ਅਤੇ ਵੱਡਿਆਂ ਦੀ ਪਹਿਲਿਆਂ 4 ਸਾਹਿਬਾਂ ਦੀਆਂ ਵਾਰਾਂ ਨੂੰ ਇਹ ਨਹੀਂ ਲਿਖਿਆ ਸ਼ੁੱਧ ਕੀਚੇ, ਉੱਥੇ ਇਕੱਲਾ ਸ਼ੁੱਧ ਲਿਖਿਆ। ਕਹਿੰਦੇ ਮੇਰੇ 4 ਸਾਹਿਬਾਂ ਨੇ ਬਿਲਕੁਲ ਠੀਕ ਲਿਖਿਆ, ਕੋਈ ਬੰਦਾ ਕਲਮ ਨਾ ਚੁੱਕੇ, ਬਿਲਕੁਲ ਸੱਚੇ ਪਾਤਸ਼ਾਹ ਨੇ ਸਹੀ ਲਿਖਿਆ ਹੈ। ਐਸਾ ਆਸਾ ਦੀ ਵਾਰ ਵਿੱਚ ਉਪਦੇਸ਼ ਆਪਾਂ ਨੇ ਸਰਵਣ ਕੀਤਾ ਹੈ, ਸਤਿਗੁਰੂ ਮਹਾਰਾਜ ਨੇ ਮਿਹਰ ਕੀਤੀ ਹੈ, ਸਤਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਗੁਰੂ ਨਾਨਕ ਦੇਵ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ, ਅਤੇ ਅਕਾਲ ਪੁਰਖ ਦੀ ਕੁਦਰਤ ਦਾ ਬਹੁਤ ਧੰਨਵਾਦ ਹੈ, ਕਿਉਂਕਿ ਇਹ ਸਾਰਾ ਥੱਲੇ ਥੱਲੇ ਕੰਮ ਕੁਦਰਤ ਹੀ ਕਰਾਉਂਦੇ ਜੀ ਆਪਣੇ ਤੋਂ। ਕਾਦਰ ਦੀ ਕੁਦਰਤ ਨੇ ਜੋ ਕਰਵਾਇਆ ਸਾਡੇ ਪਾਸੋਂ, ਜਿੰਨੀ ਕੋਈ ਬੁੱਧੀ ਦੇ ਦਿੰਦੀ ਆ ਉਹਨਾਂ ਕੁ ਜੀਵ ਬੋਲਦਾ। ਸ਼ਹੀਦਾਂ ਸਿੰਘਾਂ ਦੀ ਮਿਹਰਬਾਨੀ ਦਾ ਸਦਕਾ ਇਹ ਸਾਰਾ ਕੁਝ ਹੁੰਦਾ। ਸਭਨਾਂ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ, ਤੁਹਾਡੀਆਂ ਅਰਦਾਸਾਂ ਦਾ ਸਦਕਾ ਹੀ ਸਾਰਾ ਕੁਛ ਹੁੰਦਾ। ਅਰਦਾਸ ਕਰੋ ਮਹਾਰਾਜ ਇਸੇ ਤਰ੍ਹਾਂ ਸੋਝੀ ਬਖਸ਼ੀ ਰੱਖਣ, ਬੁੱਧੀ ਬਖਸ਼ਣ, ਤਾਂ ਵਾਹਿਗੁਰੂ ਮਿਹਰ ਕਰੇ ਆਪਣੇ 'ਤੇ। ਆਸਾ ਦੀ ਵਾਰ ਦਾ ਪਾਠ ਕਰਨ ਦਾ ਯਤਨ ਕਰੋ, ਕੀਰਤਨ ਸਰਵਣ ਕਰਨ ਦਾ ਯਤਨ ਕਰੋ, ਜਿੰਨਾ ਵੀ ਹੋ ਸਕੇ ਨਾਲ ਨਾਲ ਸਰਵਣ ਕਰਕੇ ਆਪਣੀ ਆਸਾਂ ਨੂੰ ਪੂਰੀਆਂ ਕਰੀਏ। ਅਤੇ ਜੋ ਇਹਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਉਹ ਸਾਰਿਆਂ ਨਾਲੋਂ ਵੱਡਾ ਬਚਨ ਨਾਮ ਦਾ ਹੀ ਹੈ।
ਗੁਰ ਸੇਵਿਆ ਐਨੇ ਸੋ ਸਹਿਜ।